ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਤਿਆਓ ਹਿਰਦੇ ਤਿਆਓ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸ਼ੀਸ਼ਾ ਪੁੰਨ ਪੁੰਨ ਸ਼ੀਸ਼ਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਖ ਬੂਜ ਮਾਖੀ ਜੋ ਖਾਵੈ ਸ਼ਰਮ ਹੋਵੇ ਤਨ ਪੈਨ ਬਚਾਵੈ ਕੀਰਤ ਨਿਰਮਲ ਜੋ ਉਰ ਧਾਰ ਹੈ ਕਰੀ ਕੁਸਾਖੀ ਸੋ ਨਿਰਵਾਰ ਹੈ
ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕੁਮਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਪ ਜੀ ਨੂੰ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਇਹ ਮਹਾਨ ਰਚਨਾ ਜਿਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਹ ਪ੍ਰਸੰਗ ਚੱਲ ਰਿਹਾ। ਤੋ ਗੁਰੂ ਸਵਾਰਿਓ, ਕੱਲ ਦੇ ਦੀਵਾਨ ਵਿੱਚ ਆਪਾਂ ਵਿਚਾਰ ਕਰ ਰਹੇ ਸੀ ਕਿ ਬਾਬਾ ਹੰਦਾਲ ਉਹਨਾਂ ਦੀ ਅੱਗੋਂ ਸੰਤਾਨ ਜਿਸ ਨੇ ਅਸਲੀ ਜਿਹੜੀ ਭਾਈ ਬਾਲਾ ਜੀ ਵਾਲੀ ਸਾਖੀ ਸੀ ਉਸ ਨੂੰ ਕਿਸੇ ਕਬੀਰ ਪੰਥੀ ਦੇ ਨਾਲ ਮਿਲ ਕੇ ਤੇ ਉਹਨਾਂ ਨੇ ਉਹਦੇ ਤੋਂ ਉਤਾਰਾ ਕਰਕੇ ਵਿੱਚ ਆਪਣੇ ਵੱਡਿਆਂ ਦਾ ਬਾਬੇ ਹੰਦਾਲ ਉਹਨਾਂ ਦੀ ਬਹੁਤ ਸਾਰੀ ਵਡਿਆਈ ਵਿੱਚ ਸ਼ਾਮਲ ਕਰ ਦਿੱਤੀ ਔਰ ਬਹੁਤ ਕੁਝ ਵਿੱਚੋਂ ਤਬਦੀਲ ਵੀ ਕੀਤਾ ਗਿਆ। ਪਰ ਜਿਹੜੇ ਲੋਕ ਸਿਆਣੇ ਨੇ ਉਹ ਇਸ ਗੱਲ ਨੂੰ ਸਮਝਦੇ ਨੇ। ਪਾਤਸ਼ਾਹ ਜੀ ਦੇ ਜੀਵਨ ਨੂੰ ਕਈਆਂ ਨੇ ਪੜ੍ਹਿਆ, ਵਿਚਾਰਿਆ ਵੀ, ਔਰ ਜਿੱਥੇ ਕੋਈ ਖੋਟ ਕੋਈ ਰਲਾ ਹੋਵੇ ਉਹ ਨਜ਼ਰ ਆ ਜਾਂਦਾ। ਸਿਆਣੇ ਲੋਕ ਜਿਹੜੇ ਸਨ ਉਹਨਾਂ ਨੇ ਸ਼ੰਕਾ ਵੀ ਕੀਤਾ ਕਿ ਕਈ ਪੋਥੀਆਂ ਵਿੱਚ ਤੇ ਐਸਾ ਲਿਖਿਆ ਤੇ ਤੁਸੀਂ ਇੰਜ ਕਿਉਂ। ਹਕੀਕਤ ਇਹ ਹੈ ਕਿ ਉਹਨਾਂ ਨੇ ਜਿਹੜੀ ਅਸਲੀ ਪੋਥੀ ਸੀ ਨਾ ਉਸ ਨੂੰ ਬਦਲ ਕੇ ਉਹਦੇ ਥਾਂ ਤੇ ਡੁਪਲੀਕੇਟ ਪੋਥੀ ਤਿਆਰ ਕੀਤੀ, ਉਹਦੇ ਵਿੱਚ ਆਪਣੀ ਮਰਜ਼ੀ ਦੀਆਂ ਸਾਖੀਆਂ ਪਾਈਆਂ ਔਰ ਬਹੁਤ ਸਾਰੀਆਂ ਉਹਦੀਆਂ ਕਾਪੀਆਂ ਕੀਤੀਆਂ। ਅੱਗੋਂ ਵੀ ਉਹਦੇ ਤੋਂ ਬਹੁਤ ਸਾਰੀਆਂ ਬੁੱਕਸ ਵੀ ਤਿਆਰ ਹੋਈਆਂ। ਅਸਲੀ ਜਿਹੜੀ ਸੀ ਉਸ ਨੂੰ ਇਹਨਾਂ ਨੇ ਬਿਆਸ ਦਰਿਆ ਵਿੱਚ ਪਾੜ ਕੇ ਸੁੱਟ ਦਿੱਤਾ। ਮਕਸਦ ਕੀ ਸੀ ਕਿ ਮੈਂ ਆਪਣੇ ਵੱਡਿਆਂ ਦੀ ਵਡਿਆਈ ਵਿੱਚ ਲਿਖਾਂਗਾ। ਗੁਰੂ ਨਾਨਕ ਨਾਮ ਲੇਵਾ ਜਿੰਨੇ ਵੀ ਨੇ ਉਹਨਾਂ ਦੀਆਂ ਨਜ਼ਰਾਂ ਵਿੱਚ ਸਾਡੇ ਪਰਿਵਾਰ ਦਾ, ਸਾਡੇ ਖਾਨਦਾਨ ਦਾ ਸਤਿਕਾਰ ਵਧੇਗਾ ਤੇ ਲੋਕ ਸਾਨੂੰ ਵੀ ਮੰਨਣਗੇ, ਸਾਡੀ ਵੀ ਸੇਵਾ, ਸਾਡੀ ਵੀ ਪੂਜਾ ਕਰਨਗੇ। ਇਸ ਮਕਸਦ ਨੂੰ ਲੈ ਕੇ ਉਸ ਨੇ ਕਈਆਂ ਥਾਵਾਂ ਤੇ ਗੁਰੂ ਨਾਨਕ ਤੋਂ ਵੀ ਅੱਗੇ ਬਾਬਾ ਹੰਦਾਲ ਨੂੰ ਕਰ ਦਿੱਤਾ। ਜਦੋਂ ਕਿ ਬਾਬਾ ਹੰਦਾਲ ਇੱਕ ਸਿੱਖ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮੇਂ ਦਾ, ਮੁਬਾਰਕ ਹੈ, ਬੜਾ ਪਿਆਰਾ ਸਿੱਖ, ਬਹੁਤ ਪਿਆਰ ਮਾਣਿਆ ਉਹਨਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ। ਪਰ ਅੱਗੋਂ ਉਹਨਾਂ ਦੇ ਹੀ ਔਲਾਦ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਇਹ ਘਟਨਾਕ੍ਰਮ ਨੂੰ ਜਨਮ ਦਿੱਤਾ। ਤੋ ਗੁਰੂ ਸਵਾਰਿਓ, ਅੱਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਿਵੇਂ ਦੁੱਧ ਛਕਣ ਵਾਲਾ ਹੋਵੇ ਤੇ ਦੁੱਧ ਚ ਕਿਤੇ ਮੱਖੀ ਪੈ ਜਾਣ ਤੇ ਉਹ ਮੱਖੀ ਨੂੰ ਪਹਿਲਾਂ ਕੱਢਦਾ ਤੇ ਫਿਰ ਪੀਂਦਾ ਦੁੱਧ, ਇਸੇ ਤਰ੍ਹਾਂ ਹੀ ਇਹ ਮੱਖੀ ਰੂਪੀ ਰਲਾ ਜਿਹੜਾ ਸੀ ਨਾ ਵਿੱਚ ਸ਼ਾਮਲ ਹੋ ਗਿਆ ਤੇ ਅੱਖਾਂ ਨਾਲ ਵੇਖ ਕੇ ਕੋਈ ਮੱਖੀ ਸਮੇਤ ਦੁੱਧ ਨਹੀਂ ਪੀਂਦਾ। ਇਸੇ ਤਰ੍ਹਾਂ ਹੀ ਇਹ ਜਿਹੜਾ ਰਲਾ ਸੀ ਇਸ ਨੂੰ ਕਿਵੇਂ ਬਰਦਾਸ਼ਤ ਕੀਤਾ ਜਾਂਦਾ ਸੀ। ਸਿਆਣੇ ਲੋਕ ਜਿਹੜੇ ਸਨ ਉਹਨਾਂ ਨੇ ਫਿਰ ਸ਼ੰਕਾ ਕੀਤਾ ਔਰ ਜਿੰਨਾ ਚਿਰ ਉਹ ਸ਼ੰਕਾ ਨਿਵਿਰਤ ਨਾ ਹੋਵੇ, ਉਹ ਮੱਖੀ ਕੱਢੀ ਨਾ ਜਾਏ, ਉਹਨਾਂ ਚਿਰ ਗੱਲ ਨਹੀਂ ਬਣੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਸ ਦਾ ਜ਼ਿਕਰ ਕਰ ਰਹੇ ਨੇ ਕਿ ਜੇ ਸਾਕਤ ਕੀ ਕਹੀ ਕੁਸਾਖੀ, ਕੁਸਾਖੀ ਇੱਕ ਹੁੰਦੀ ਹੈ ਸਾਖੀ ਤੇ ਇੱਕ ਹੁੰਦੀ ਹੈ ਕੁਸਾਖੀ ਜਿਹੜੀ ਉਹਦੀ ਉਹਨੂੰ ਬਦਲ ਕੇ ਤੇ ਆਪਣੀ ਮਨ ਮਰਜ਼ੀ ਵਿੱਚ ਸ਼ਾਮਲ ਕਰਕੇ ਉਹਨਾਂ ਸਾਖਤਾਂ ਨੇ ਐਸੀ ਹਰਕਤ ਕੀਤੀ। ਫਿਰ ਕਹਿੰਦੇ ਨੇ ਸਰਮ ਹੋਵੇ, ਫਿਰ ਕਹਿੰਦੇ ਨੇ ਕਿ ਖੀਰ ਵਿੱਚ ਜੋ ਜਾਨੋ ਮੱਖੀ, ਇਸ ਤਰ੍ਹਾਂ ਕਿ ਜਿਵੇਂ ਦੁੱਧ ਦੇ ਵਿੱਚ ਮੱਖੀ ਹੋਵੇ। ਤੋ ਆਓ ਬੜੇ ਹੀ ਪਿਆਰ ਦੇ ਨਾਲ ਅੱਗੋਂ ਸਰਵਣ ਕਰੀਏ, ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰੋ ਤੇ ਪਿਆਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਖ ਬੂਝ ਮਾਖੀ ਜੋ ਖਾਵੇ, ਸਰਮ ਹੋਵੇ ਤਨ ਪੈਣ ਬਚਾਵੇ।
ਔਰ ਕਹਿੰਦੇ ਨੇ ਕਿ ਜੇ ਦੇਖ ਭਾਲ ਕੇ ਜਿਹੜਾ ਮੱਖੀ ਖਾਏਗਾ ਉਹ ਕਹਿੰਦੇ ਨੇ ਤਨ ਵਿੱਚ ਉਹਦੇ ਦੁੱਖ ਤੇ ਹੋਵੇਗਾ ਹੀ, ਰੋਗ ਲੱਗੇਗਾ, ਬਿਮਾਰ ਹੋਵੇਗਾ, ਫਿਰ ਨਾਲ ਉਹ ਜਿਹੜਾ ਦੁੱਧ ਉਹ ਹਜਮ ਨਹੀਂ ਹੁੰਦਾ, ਉਹ ਦੁੱਧ ਉਨਾ ਚਿਰ ਪਚ ਵੀ ਨਹੀਂ ਸਕਦਾ ਹੈ।
ਕੀਰਤ ਨਿਰਮਲ ਜੋ ਔਰ ਧਾਰ ਹੈ, ਕਰੀ ਕੁਸਾਖੀ ਸੋ ਨਿਰਵਾਰ ਹੈ।
ਪਰ ਕਹਿੰਦੇ ਨੇ ਜਿਹੜਾ ਨਿਰਮਲ ਕੀਰਤੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ, ਉਹ ਕੁਸਾਖੀਆਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਹਿਰਦੇ ਤੋਂ ਦੂਰ ਕਰ ਦਿੰਦਾ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਨਹੀਂ ਦਿੰਦਾ। ਨਿਵਾਰੇ ਦਾ ਅਰਥ ਹੈ ਉਹਨਾਂ ਨੂੰ ਉਹ ਦੂਰ ਕਰਦਾ ਹੈ।
ਗੁਰਮੁਖ ਸਿੱਖ ਅੰਬਜ ਜੇ ਸੇ ਗੁਰ ਕੀਰਤ ਰਵ ਪ੍ਰੀਤਮ ਤੇਈ।
ਕਹਿੰਦੇ ਨੇ ਜਿਹੜੇ ਗੁਰ ਸਿੱਖ ਕਮਲ ਫੁੱਲ ਦੇ ਸਮਾਨ ਹਨ, ਅੰਬੁਜ ਕਹਿੰਦੇ ਨੇ ਕਮਲ ਦਾ ਫੁੱਲ, ਔਰ ਕਹਿੰਦੇ ਨੇ ਕਿ ਗੁਰੂ ਦੀ ਕੀਰਤੀ ਸੂਰਜ ਪ੍ਰੀਤਮ ਦੇ ਸਮਾਨ ਹੈ।
300 ਮੈਂ ਇਹ ਬਚਨ ਬਖਾਨੇ, ਸੁਣ ਕਰ ਗੁਰ ਮਹਿਮਾ ਜੇ ਮਾਨੇ।
ਔਰ ਉਹਨਾਂ ਲਈ ਮੈਂ ਇਹ ਬਚਨ ਜਿਹੜੇ ਨੇ ਇਹਨਾਂ ਦਾ ਵਿਖਿਆਨ ਕੀਤਾ ਹੈ, ਇਹਨਾਂ ਜਿਹੜੇ ਸੁਣ ਕੇ ਗੁਰੂ ਦੀ ਮਹਿਮਾ ਜਿਹੜੀ ਹੈ ਉਹ ਹੋਰ ਵੱਧਦੀ ਹੈ, ਗੁਰੂ ਦੀ ਮਹਿਮਾ ਨੂੰ ਮੰਨਦੇ ਹਨ।
ਬੇਮੁਖ ਮਨੁਜ ਅਲੂਕ ਜੋ ਸਾਕਤ ਮਨ ਬਚਕਾਏ।
ਕਹਿੰਦੇ ਨੇ ਜਿਹੜੇ ਬੇਮੁਖ ਮਨੁੱਖ ਨੇ, ਅਲੂਕ ਦਾ ਅਰਥ ਹੁੰਦਾ ਉੱਲੂ, ਕਹਿੰਦੇ ਨੇ ਬੇਮੁਖ ਬੰਦੇ ਇਹ ਉੱਲੂ ਦੀ ਨਿਆਈ ਨੇ, ਉੱਲੂ ਦੇ ਬਰਾਬਰ ਹਨ, ਔਰ ਕਹਿੰਦੇ ਨੇ ਕਿ ਉਹ ਮਨ ਕਰਕੇ ਬਚਨ ਕਰਕੇ ਤੇ ਕਾਏ ਦਾ ਅਰਥ ਕਾਇਆ ਸਰੀਰ, ਉਹ ਸਰੀਰ ਕਰਕੇ ਇਹ ਲੋਕ ਜਿਹੜੇ ਨੇ ਇਹ ਉੱਲੂ ਦੀ ਨਿਆਈ ਹਨ।
ਤਿੰਨ ਕੇ ਸੰਗ ਨਾ ਬਹਿਸ ਹੋ ਨਹਿ ਕਛ ਕਹੋ ਅਲਾਏ।
ਮੈਂ ਇਹਨਾਂ ਦੇ ਨਾਲ ਕਿਸੇ ਪ੍ਰਕਾਰ ਦੀ ਵੀ ਬਹਿਸ ਨਹੀਂ ਕਰਦਾ, ਤੇ ਨਾ ਭਾਈ ਸਾਹਿਬ ਜੀ ਕਹਿੰਦੇ ਨੇ ਮੈਂ ਇਹਨਾਂ ਦੇ ਨਾਲ ਕੋਈ ਬਚਨ ਹੀ ਸਾਂਝੇ ਕਰਦਾ, ਕਿਉਂਕਿ ਗੁਰਬਾਣੀ ਵੀ ਕਹਿੰਦੀ ਏ ਕਿ ਮੂਰਖੇ ਨਾਲ ਨਾ ਲੂਜੀਏ, ਤਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ। ਤਾਕਤ ਬੰਦੇ ਦਾ ਤੇ ਸੰਗ ਹੀ ਨਹੀਂ ਕਰਨਾ ਚਾਹੀਦਾ, ਇਹੋ ਜਿਹੇ ਮਨੁੱਖਾਂ ਦਾ ਸਾਥ ਜਿਹੜਾ ਉਹ ਹਾਨੀਕਾਰਕ ਹੁੰਦਾ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਇਹਨਾਂ ਦੇ ਨਾਲ ਕੋਈ ਵੀ ਬਚਨ ਸਾਂਝਾ ਨਹੀਂ ਕਰਦਾ ਹਾਂ।
ਜੋ ਸਾਕਤ ਮਤ ਜਾਗਤ ਕੇ ਮਾਹੀ, ਚਿਤ ਸਮਝਤ ਸੋ ਕਦਾਚਿਤ ਨਾਹੀ।
ਔਰ ਕਹਿੰਦੇ ਨੇ ਕਿ ਜਿਹੜੇ ਲੋਕ ਇਸ ਜਗਤ ਦੇ ਵਿੱਚ ਸਾਕਤ ਬਿਰਤੀ ਵਾਲੇ ਨੇ ਨਾ, ਉਹਨਾਂ ਨੂੰ ਜਿੰਨਾ ਮਰਜ਼ੀ ਤੁਸੀਂ ਸਮਝਾਉਣ ਦਾ ਯਤਨ ਕਰੋ, ਉਹ ਆਪਣੇ ਚਿੱਤ ਵਿੱਚ ਗੱਲ ਜਿਹੜੀ ਸਮਝ ਵਿੱਚ ਬਿਠਾਉਂਦੇ ਹੀ ਨਹੀਂ, ਕਿਉਂਕਿ ਸਾਕਤ ਬੰਦਾ ਜਿਹੜਾ ਉਹ ਆਪਣੇ ਮਨ ਦੀ ਮਰਜ਼ੀ ਕਰਦਾ, ਉਹ ਦੂਜੇ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹੁੰਦਾ। ਇਸ ਕਰਕੇ ਉਹਨਾਂ ਨੂੰ ਜਿੰਨਾ ਮਰਜ਼ੀ ਵਧੀਆ ਗੱਲ, ਉੱਚੀ ਗੱਲ, ਵਿਚਾਰਵਾਨ ਵਾਲੀ ਗੱਲ ਜਿਹੜੀ ਉਹਨਾਂ ਨੂੰ ਦੱਸੋ, ਲੇਕਿਨ ਉਹ ਤਾਂ ਵੀ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦੇ ਹਨ।
ਜੇ ਵਿਦ ਆਪ ਆਨ ਸਮਝਾਵੇ ਨਹੀਂ ਦੁਸ਼ਟਤਾ ਉਰਤੇ ਜਾਵੇ।
ਔਰ ਕਹਿੰਦੇ ਨੇ ਜਿਸ ਤਰ੍ਹਾਂ ਵੀ ਉਹਨਾਂ ਨੂੰ ਆਪ ਵੀ ਸਮਝਾਓ, ਲੇਕਿਨ ਉਹਨਾਂ ਦੇ ਹਿਰਦੇ ਵਿੱਚੋਂ ਜਿਹੜੀ ਦੁਸ਼ਟਤਾ ਹੈ ਨਾ, ਉਹ ਨਹੀਂ ਜਾ ਸਕਦੀ ਹੈ।
ਰਸ ਊਖੈ ਕੇ ਲਤਾ ਸੋ ਪਲ ਹੈ, ਫਾਣਤ ਸੋ ਤਿਹ ਕਰ ਅਲ ਵਲ ਹੈ।
ਕਹਿੰਦੇ ਨੇ ਕਿ ਤੁਮਾ ਜਿਹੜਾ ਕੌੜ ਤੁਮਾ ਜਿਹੜਾ ਉਹਦੀ ਵੇਲ ਨੂੰ ਤੁਸੀਂ ਗੰਨੇ ਦੇ ਰਸ ਨਾਲ ਪਾਲੋ, ਜਿੰਨਾ ਮਰਜ਼ੀ ਮਿੱਠਾ ਰਸ ਉਹਦੀਆਂ ਜੜ੍ਹਾਂ ਵਿੱਚ ਤੁਸੀਂ ਪਾਈ, ਪਾਣੀ ਦੀ ਥਾਂ ਤੁਸੀਂ ਰਸ ਪਾਓ ਉਹਦੀਆਂ ਜੜ੍ਹਾਂ ਚ, ਤੇ ਮਿਸ਼ਰੀ ਦੀਆਂ ਉਹਦੀਆਂ ਖੇਲਾਂ ਬਣਾ ਦਿਓ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਖੰਡ ਦੀ ਦੀਵਾਰ ਬਣਾ ਕੇ ਉਹਦੇ ਉੱਤੇ ਉਸ ਵੇਲ ਨੂੰ ਚੜਾ ਦਿੱਤਾ ਜਾਏ।
ਸਿਤਾ ਕੰਧ ਪਰ ਵੱਧ ਹੈ ਸੋਏ, ਕੱਟ ਤੂੰ ਵੀ ਕਬ ਮਧੁਰ ਨਾ ਹੋਏ।
ਔਰ ਕਹਿੰਦੇ ਨੇ ਕਿ ਉਹਨੂੰ ਭਾਵੇਂ ਤੁਸੀਂ ਖੰਡ ਦੀ ਦੀਵਾਰ ਤੇ ਬਣਾ ਕੇ ਤੇ ਉੱਤੇ ਚਾੜ ਦਿਓ ਨਾ, ਪਰ ਉਹ ਕਦੇ ਉਹਦੇ ਚ ਮਿੱਠਾ ਨਹੀਂ ਜਾ ਸਕਦਾ। ਇਹੀ ਹਾਲ ਜਿਹੜਾ ਇਹ ਸਾਕਤ ਬੰਦਿਆਂ ਦਾ ਹੁੰਦਾ। ਕਬੀਰ ਸਾਹਿਬ ਜੀ ਨੂੰ ਨਾ ਇੱਕ ਵਾਰੀ ਕੁਝ ਬ੍ਰਾਹਮਣ ਆਏ ਤੇ ਉਹ ਆ ਕੇ ਤੇ ਕਹਿਣ ਲੱਗੇ ਕਿ ਕਬੀਰ ਜੀ ਅਸੀਂ ਜਾ ਰਹੇ ਹਾਂ 68 ਤੀਰਥਾਂ ਦਾ ਇਸ਼ਨਾਨ ਕਰਨ ਵਾਸਤੇ, ਤੇ ਤੁਸੀਂ ਵੀ ਸਾਡੇ ਨਾਲ ਚੱਲੋ। 68 ਤੀਰਥ ਦਾ ਬੜਾ ਜ਼ਿਕਰ ਆਉਂਦਾ, 68 ਤੋਂ ਭਾਵ ਹੀ ਹੈ 8 ਤੇ 60। ਕਹਿਣ ਲੱਗੇ ਅਸੀਂ ਠਾਠਾਂ ਤੀਰਥਾਂ ਦਾ ਇਸ਼ਨਾਨ ਕਰਨ ਵਾਸਤੇ ਜਾ ਰਹੇ ਹਾਂ ਤੇ ਤੁਸੀਂ ਸਾਡੇ ਨਾਲ ਚੱਲੋ। ਕਬੀਰ ਜੀ ਕਹਿਣ ਲੱਗੇ ਕਿ ਮੇਰੇ ਕੋਲ ਤੇ ਇੰਨਾ ਸਮਾਂ ਨਹੀਂ ਹੈ, ਮੈਂ ਤੁਹਾਡੇ ਨਾਲ ਜਾ ਸਕਾਂ। ਫਿਰ ਉਹਨਾਂ ਜ਼ਿਆਦਾ ਹੀ ਜਦੋਂ ਕਿਹਾ ਤੇ ਕਬੀਰ ਜੀ ਕਹਿੰਦੇ ਨੇ ਇੱਕ ਲੌਕੀ ਲੈ ਜਾਓ ਮੇਰੇ ਵੱਲੋਂ, ਤੇ ਜਿੱਥੇ ਵੀ ਤੁਸੀਂ ਇਸ਼ਨਾਨ ਕਰੋਗੇ ਨਾ ਮੇਰੇ ਵੱਲੋਂ ਇਹਦਾ ਇਸ਼ਨਾਨ ਕਰਾਈ ਜਾਇਓ, ਟੋਭਾ ਲਵਾਈ ਜਾਇਓ। ਉਹਨਾਂ ਕਿਹਾ ਜੀ ਸੱਤ ਬਚਨ। ਉਹ ਨਾਲ ਲੈ ਕੇ ਚਲੇ ਗਏ। ਕਈ ਦਿਨਾਂ ਬਾਅਦ ਜਦੋਂ ਵਾਪਸ ਆਏ ਤੇ ਕਬੀਰ ਜੀ ਨੂੰ ਆ ਕੇ ਮਿਲੇ, ਕਬੀਰ ਜੀ ਕਹਿੰਦੇ ਨੇ ਇਸ਼ਨਾਨ ਕਰ ਆਏ ਹੋ? ਉਹਨਾਂ ਕਿਹਾ ਜੀ ਕਰ ਆਏ। ਕਹਿਣ ਲੱਗੇ ਕਿ ਜਿਹੜੀ ਲੋਕੀ ਭੇਜੀ ਸੀ ਉਹਦਾ ਵੀ ਇਸ਼ਨਾਨ ਕਰਾਇਆ ਹੈ ਕਿ ਐਵੇਂ ਸੁੱਕੀ ਰਹਿ ਗਈ ਹੈ? ਉਹਨਾਂ ਕਿਹਾ ਨਹੀਂ ਮਹਾਰਾਜ, ਜਿੰਨੀ ਵਾਰੀ ਆਪ ਇਸ਼ਨਾਨ ਕੀਤਾ ਓਨੀ ਵਾਰੀ ਤੁਹਾਡੇ ਵੱਲੋਂ ਲੋਕੀ ਨੂੰ ਵੀ ਟੁੱਬਾ ਲਵਾਉਂਦੇ ਰਹੇ, ਇਹਦਾ ਵੀ ਇਸ਼ਨਾਨ ਕਰਾਇਆ। ਤੇ ਕਬੀਰ ਸਾਹਿਬ ਜੀ ਨੂੰ ਜਦੋਂ ਉਹਨਾਂ ਨੇ ਕੱਢ ਕੇ ਫੜਾਈ ਤੇ ਕਬੀਰ ਜੀ ਕਹਿੰਦੇ ਨੇ ਮੈਨੂੰ ਨਾ ਦਿਓ, ਤੁਸੀਂ ਇਹਨੂੰ ਕੱਟ ਕੇ ਨਾ ਤੇ ਪ੍ਰਸ਼ਾਦ ਦੇ ਰੂਪ ਵਿੱਚ ਥੋੜੀ ਥੋੜੀ ਛਕ ਲਓ। ਉਹ ਲੌਕੀ ਜਦੋਂ ਕੱਟੀ ਉਹਨੂੰ ਮੂੰਹ ਚ ਪਾਇਆ ਤੇ ਉਹ ਜ਼ਹਿਰ ਤੋਂ ਵੀ ਕੌੜੀ, ਮੂੰਹ ਤੋਂ ਗਲੇ ਤੋਂ ਥੱਲੇ ਨਾ ਲੰਘੇ। ਤੇ ਕਬੀਰ ਸਾਹਿਬ ਜੀ ਨੇ ਫਿਰ ਉੱਥੇ ਵਚਨ ਉਚਾਰਨ ਕੀਤਾ, ਪਾਵਨ ਬਾਣੀ ਵਿੱਚ ਦਰਜ ਹੈ ਕਿ ਲੋਕੀ ਅੱਠ ਸੱਠ ਤੀਰਥ ਨਹਾਈ, ਕੌੜਾ ਪੰਨ ਤਉ ਨਾ ਜਾਈ। ਠਾਠਾਂ ਤੀਰਥਾਂ ਦਾ ਇਸ਼ਨਾਨ ਕਰਾ ਲਿਆ ਪਰ ਕੌੜਾ ਪੰਨ ਜਿਹੜਾ ਉਹ ਨਹੀਂ। ਇਸੇ ਤਰ੍ਹਾਂ ਹੀ ਜਿਹੜੀ ਅੰਦਰ ਦੀ ਮੈਲ ਏ ਇਹ ਬਾਹਰ ਦੇ ਇਸ਼ਨਾਨ ਦੇ ਨਾਲ ਇਹ ਵੀ ਨਹੀਂ ਲੈਂਦੀ। ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਦਿਨੇ ਰਾਤ ਇਸ਼ਨਾਨ ਕਰੀ ਜਾਈਏ, ਜਿਹੜੀ ਅੰਦਰ ਦੀ ਮਨ ਦੀ ਮੈਲ ਏ ਇਹ ਤਨ ਦਾ ਇਸ਼ਨਾਨ ਕਰਨ ਦੇ ਨਾਲ ਨਹੀਂ ਨਿਕਲਦੀ। ਜਿਹੜੇ ਸਾਕਤ ਬੰਦੇ ਨੇ ਨਾ, ਸਾਕਤ ਬੰਦੇ ਜਿਨ੍ਹਾਂ ਦੇ ਅੰਦਰ ਉੜਤਣ ਭਰੀ ਏ, ਦੇਖੋ ਮੈਂ ਕਈ ਵਾਰੀ ਬੇਨਤੀ ਕਰਨਾ ਕਿ ਬੰਦੇ ਦੀ ਸੰਸਾਰ ਦੀ ਯਾਤਰਾ ਜਿਹੜੀ ਹੈ ਨਾ ਇਹ ਅੰਦਰੋਂ ਬਾਹਰ ਨੂੰ, ਜੋ ਸਾਡੇ ਅੰਦਰ ਹੈ ਨਾ ਉਹ ਬਾਹਰ ਪ੍ਰਗਟ ਹੁੰਦਾ ਹੈ। ਜੋ ਵੀ ਅੰਦਰ ਹੈ ਉਹ ਬਾਹਰ ਪ੍ਰਗਟ ਹੋਏਗਾ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਜੋ ਅੰਦਰ ਹੈ ਉਹ ਬਾਹਰ ਜ਼ਬਾਨ ਰਸਤੇ ਪ੍ਰਗਟ ਹੋ ਜਾਏ। ਬੋਲਤ ਹੀ ਪਹਿਚਾਨੀ ਹੈ ਸਾਧ ਅਸਾਧ ਕੋ ਥਾਟ। ਤੁਹਾਡੇ ਕੋਲ ਕੋਈ ਬੰਦਾ ਬੈਠਾ ਨਾ, ਜਿੰਨਾ ਚਿਰ ਉਹ ਗੱਲਬਾਤ ਨਹੀਂ ਕਰਦਾ ਉਨਾ ਚਿਰ ਤੁਹਾਨੂੰ ਉਹਦੀ ਪਹਿਚਾਣ ਨਹੀਂ ਆ ਸਕਦੀ ਕਿ ਇਹ ਬੰਦਾ ਕੀ ਜੀ। ਜਿੰਨਾ ਚਿਰ ਉਹਨੇ ਤੁਹਾਡੇ ਨਾਲ ਕੋਈ ਬਚਨ ਹੀ ਨਹੀਂ ਸਾਂਝੇ ਕੀਤੇ, ਬੋਲ ਹੀ ਨਹੀਂ ਸਾਂਝੇ ਕੀਤੇ, ਤੁਹਾਨੂੰ ਕੀ ਪਤਾ ਕਿ ਬੰਦਾ ਕੌਣ ਹੈ। ਬੋਲਤ ਹੀ ਪਹਿਚਾਨੀਏ ਸਾਧ ਅਸਾਧ ਕੋ ਥਾਟ। ਇਹ ਸਾਧ ਹੈ, ਇਹ ਅਸਾਧ ਹੈ, ਇਹ ਚੋਰ ਹੈ, ਇਹ ਭਲਾ ਲੋਕ ਹੈ, ਉਹਦੇ ਬੋਲਾਂ ਤੋਂ ਪਤਾ ਲੱਗੇ। ਅੰਤਰ ਕੀ ਕਰਨੀ ਸਭੈ ਨਿਕਸੈ ਮੁਖ ਕੀ ਪਾ। ਜੋ ਅੰਦਰ ਹੈ ਮੂੰਹ ਰਸਤੇ ਉਹ ਬਾਹਰ ਆਵੇਗਾ। ਜਿਹੜੇ ਲੋਕ ਈਰਖਾ ਦੀ ਅੱਗ ਵਿੱਚ ਸੜੇ ਹੁੰਦੇ ਨੇ ਨਾ, ਉਹ ਜਦੋਂ ਗੱਲ ਵੀ ਕਰਦੇ ਨੇ ਤੇ ਦੂਜੇ ਦਾ ਹਿਰਦਾ ਸਾੜ ਕੇ ਸਵਾਹ ਕਰੀ ਜਾਣ, ਕਿਉਂਕਿ ਅੰਦਰ ਅੱਗ ਭਰੀ ਹੈ, ਬਾਹਰ ਵੀ ਅੱਗ ਹੀ ਪ੍ਰਗਟ ਹੋਵੇ। ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੁੰਦਾ। ਜਿਨ੍ਹਾਂ ਦੇ ਅੰਦਰ ਹਨੇਰਾ ਉਹ ਬਾਹਰ ਹਨੇਰ ਹੀ ਵਰਤਾਉਂਦੇ। ਅੱਜ ਤੱਕ ਉਹਨਾਂ ਹਨੇਰ ਹੀ ਵਰਤਾਇਆ ਜੀ ਜਿਨ੍ਹਾਂ ਦੇ ਅੰਦਰ ਹਨੇਰਾ ਸੀ। ਪਰ ਜਿਨ੍ਹਾਂ ਦਾ ਅੰਦਰ ਪ੍ਰਕਾਸ਼ਮਾਨ ਹੋ ਗਿਆ ਉਹ ਦੁਨੀਆਂ ਨੂੰ ਵੀ ਰੋਸ਼ਨੀ ਵੰਡਦੇ। ਜਿਨ੍ਹਾਂ ਦੇ ਅੰਦਰ ਸੀਤਲਤਾ ਹੈ, ਨਾਮ ਨਾਲ ਜੁੜੇ ਨੇ, ਉਹਨਾਂ ਦੇ ਬੋਲਾਂ ਵਿੱਚ ਸੀਤਲਤਾ ਹੋਵੇ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਨਾ ਕਿ ਫਲਾਣਾ ਬੰਦਾ ਗੱਲ ਕਰਦਾ ਤੇ ਸੁਣ ਕੇ ਅੰਦਰ ਨੂੰ ਠੰਡ ਪੈਂਦੀ, ਕੀ ਕਾਰਨ? ਕਿਉਂਕਿ ਉਹਦੇ ਅੰਦਰ ਸੀਤਲਤਾ ਹੈ। ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੋਵੇ। ਰੂਹੇ ਜ਼ਮੀਨ ਤੇ ਐਸਾ ਵੀ ਵੇਖਣ ਵਿੱਚ ਆਉਂਦਾ ਕਿ ਜਿੱਥੇ 12 ਮਹੀਨੇ ਹੀ ਸਨੋਹ ਪਈ ਰਹਿੰਦੀ ਹੈ, ਬਰਫ਼ ਪਈ ਰਹਿੰਦੀ, ਉੱਥੇ ਵੀ ਲੋਕ ਈਰਖਾ ਦੀ ਅੱਗ ਵਿੱਚ ਇੰਨੇ ਕੁ ਸੜੇ ਹੋਏ ਕਿ ਗੱਲ ਕਰਦੇ ਨੇ ਤੇ ਦੂਜੇ ਨੂੰ ਵੀ ਤਪਾ ਦਿੰਦੇ। ਕੈਲਾਸ਼ ਪਰਬਤ ਤੇ ਵੀ ਕੋਈ ਭਸਮਾ ਸੁਰ ਨਜ਼ਰ ਆਉਂਦਾ, ਪਰ ਕਮਾਲ ਦੀ ਗੱਲ ਹੈ ਕਿ ਕੋਈ ਬੈਠਾ ਹੋਵੇ ਤੱਤੀ ਤਵੀ ਤੇ
ਉਬਲਦੀ ਦੇਗ ਵਿੱਚ ਉਬਾਲਿਆ ਜਾ ਰਿਹਾ, ਸੀਸ ਵਿੱਚ ਗਰਮ ਰੇਤਾ ਪਾਇਆ ਜਾ ਰਿਹਾ, ਪਰ ਰਸਨਾ ਤੋਂ ਇੱਕ ਵੀ ਕੌੜਾ ਬੋਲ ਨਹੀਂ ਨਿਕਲ ਰਿਹਾ। ਕੀ ਕਾਰਨ ਹੈ? ਅੰਦਰ ਸੀਤਲਤਾ ਹੈ, ਅੰਦਰ ਨਾਮ ਦੀ ਸੀਤਲਤਾ ਹੈ, ਜੋ ਅੰਦਰ ਹੈ ਉਹ ਹੀ ਬਾਹਰ ਪ੍ਰਗਟ ਹੁੰਦਾ। ਦੇਖੋ, ਆਪਾਂ ਪਾਣੀ ਨੂੰ ਜਿੰਨਾ ਮਰਜ਼ੀ ਉਬਾਲ ਲਈ, ਅੱਗ ਤੇ ਪਾਵਾਂਗੇ, ਅੱਗ ਨੂੰ ਉਹਨੇ ਫਿਰ ਵੀ ਬੁਝਾ ਦੇਣਾ ਹੈ। ਕੀ ਕਾਰਨ ਹੈ? ਕਿਉਂਕਿ ਬਾਹਰੋਂ ਉਹਨੂੰ ਗਰਮ ਕੀਤਾ, ਉਹਦੇ ਅੰਦਰ ਸੀਤਲਤਾ ਹੈ। ਤੇਲ ਨੂੰ ਜਿੰਨਾ ਮਰਜ਼ੀ ਤੁਸੀਂ ਠੰਡਾ ਕਰ ਲਓ, ਰੈਫਰਿਜਰੇਟਰ ਵਿੱਚ ਰੱਖ, ਅੱਗ ਤੇ ਪਾਉਣ ਦੀ ਡੇਰ ਇਹ ਭਾਂਬੜ ਮਚਾ ਦੇ। ਕਾਰਨ, ਕਿਉਂਕਿ ਬਾਹਰੋਂ ਠੰਡਾ ਕੀਤਾ ਹੈ, ਅੰਦਰ ਤੇ ਅੱਗ ਹੈ ਨਾ, ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੁੰਦਾ। ਪਹਿਲਾਂ ਬਜ਼ੁਰਗ ਮਾਤਾਵਾਂ ਨੇ ਆਪਣੇ ਪੋਤੀਆਂ ਪੋਤਿਆਂ ਨੂੰ ਲੈ ਕੇ, ਤੇ ਜਿਹੜੇ ਨਾਮ ਬਾਣੀ ਵਿੱਚ ਰੰਗੇ ਹੋਏ ਮਹਾਂਪੁਰਸ਼ ਹੁੰਦੇ ਸਨ, ਉਹਨਾਂ ਕੋਲ ਲੈ ਕੇ ਜਾਣਾ ਤੇ ਜਾ ਕੇ ਕਹਿਣਾ ਕਿ ਬਾਬਾ ਜੀ ਕਿਰਪਾ ਕਰਿਆ ਜੇ ਇਸ ਬੱਚੇ ਨੂੰ ਥਾਪੜਾ ਦਿਆ, ਇਸ ਬੱਚੇ ਨੂੰ ਥਾਪੜਾ ਦਿਓ, ਸਿਰ ਤੇ ਹੱਥ ਰੱਖਿਓ। ਹੁਣ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ, ਨਹੀਂ ਜੀ ਇਹ ਤੇ ਐਵੇਂ ਕਰਮ ਕਾਂਡ, ਇਹਦੇ ਨਾਲ ਕੀ ਹੁੰਦਾ, ਥਾਪੜਾ ਦੇਣ ਨਾਲ ਕੀ ਹੁੰਦਾ। ਪਰ ਇੱਕ ਗੱਲ ਯਾਦ ਰੱਖਿਓ, ਜਿਸ ਮਹਾਂਪੁਰਸ਼ ਦਾ ਅੰਦਰ ਬਾਣੀ ਪੜ੍ਹ ਪੜ੍ਹ ਕੇ ਨਿਰਮਲ ਹੋ ਗਿਆ, ਪਖੰਡੀ ਨਾ ਹੋਵੇ, ਜਿਸ ਦੇ ਅੰਦਰ ਨਿਰਮਲਤਾ ਆ ਗਈ ਹੈ ਨਾ ਬਾਣੀ ਪੜ੍ਹ ਪੜ੍ਹ ਕੇ, ਗੁਰੂ ਸਵਾਰਿਓ, ਉਹਦੇ ਹੱਥਾਂ ਵਿੱਚੋਂ ਵੀ ਜਿਹੜੀਆਂ ਰੇਜ਼ ਨਿਕਲਣਗੀਆਂ ਉਹ ਜਿਹਦੇ ਤੇ ਪੈਂਦੀਆਂ ਨੇ ਉਹਨੂੰ ਨਿਰਮਲ ਕਰ, ਉਹਦੀ ਦ੍ਰਿਸ਼ਟੀ ਐਸੀ ਬਣ ਜਾਂਦੀ ਏ ਕਿ ਦ੍ਰਿਸ਼ਟੀ ਜਿਹਦੇ ਤੇ ਪੈਂਦੀ ਏ ਉਸ ਨੂੰ ਨਿਰਮਲ ਕਰ ਦਿੰਦੀ, ਦ੍ਰਿਸ਼ਟੀ ਨਿਰਮਲ ਹੋ ਜਾਂਦੀ। ਅਸੀਂ ਗੁਰਬਾਣੀ ਦਾ ਵਚਨ ਪੜ੍ਹਦੇ ਹਾਂ ਕਿ ਅਮੈ ਦ੍ਰਿਸ਼ਟ ਸ਼ੁਭ ਕਰੇ ਹਰੇ ਅੱਗ ਪਾਪ ਸਕਲ ਮਲ, ਕਾਮ ਕ੍ਰੋਧਰ ਲੋਭ ਮੋਹ ਵਸ ਕਰੇ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਤੋ। ਐਸੀ ਦ੍ਰਿਸ਼ਟੀ ਕਬੀਰ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਨੇ, ਕਬੀਰ ਸੋਈ ਮੁਖ ਧਨ ਹੈ ਜੋ ਮੁਖ ਕਹੀਏ ਰਾਮ, ਜਿਹੜਾ ਸਤਨਾਮ ਸ੍ਰੀ ਵਾਹਿਗੁਰੂ ਜਪਦੈ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਕਹਿੰਦੇ ਨੇ ਸਰੀਰ ਕਿਹਦਾ ਵਿਚਾਰਾ, ਜੇ ਕਿਤੇ ਰੱਬ ਦਾ ਪਿਆਰਾ ਜਪਣ ਵਾਲਾ ਬੈਠਾ ਹੋਵੇ ਨਾ, ਤੇ ਸਾਰਾ ਨਗਰ ਹੀ ਪਵਿੱਤਰ ਕਰ ਦਿੰਦਾ, ਸਾਰਾ ਨਗਰ ਪਵਿੱਤਰ ਹੋ ਜਾਏਗਾ, ਉਸ ਓਰੇ ਵਿੱਚ ਜਿਹੜਾ ਆ ਗਿਆ ਨਾ ਉਹ ਵੀ ਨਿਰਮਲ ਹੋ ਜਾਏਗਾ। ਇਹਨਾਂ ਬਾਣੀ ਦਾ ਨਾਮ ਦਾ ਪ੍ਰਤਾਪ ਹੈ। ਮੇਰੇ ਕਹਿਣ ਤੋਂ ਭਾਵ ਕਿ ਜੋ ਅਸੀਂ ਅੰਦਰ ਹੈ ਸਾਡੇ, ਉਹ ਹੀ ਬਾਹਰ ਪ੍ਰਗਟ ਹੋਣਾ। ਜਿਨ੍ਹਾਂ ਦੇ ਅੰਦਰ ਕੁੜੱਤਣ ਹੈ ਉਹਨਾਂ ਦੇ ਬੋਲਾਂ ਵਿੱਚ ਕੁੜੱਤਣ। ਇੱਕ ਬੇਨਤੀ ਮੈਂ ਹੋਰ ਕਰਾਂ, ਦੇਖੋ ਸੰਸਾਰ ਦੀ ਯਾਤਰਾ ਇਹ ਅੰਦਰੋਂ ਬਾਹਰ ਨੂੰ ਚੱਲਦੀ ਹੈ, ਪਰ ਜਿਹੜੀ ਧਰਮ ਦੀ ਯਾਤਰਾ ਇਹ ਬਾਹਰੋਂ ਅੰਦਰ ਨੂੰ ਚੱਲਦੀ, ਇਹ ਉਲਟ ਹੈ। ਧਰਮ ਦੀ ਯਾਤਰਾ ਬਾਹਰੋਂ ਅੰਦਰ ਨੂੰ ਚੱਲੇਗੀ, ਜੋ ਆਪਾਂ ਬਾਹਰ ਕਰਨੇ ਆ ਕਿ ਉਹ ਸਾਡੇ ਅੰਦਰ ਵੀ ਆਇਆ ਕਿ ਨਹੀਂ, ਜੋ ਕਰਮ ਅਸੀਂ ਬਾਹਰੋਂ ਕਰ ਰਹੇ ਹਾਂ ਕਿ ਉਹ ਸਾਡੇ ਅੰਦਰ ਆਏ ਨੇ। ਜੇ ਆਪਾਂ ਬਾਹਰੋਂ ਗੁਰੂ ਅੱਗੇ ਝੁਕ ਰਹੇ ਹਾਂ, ਰੋਜ਼ ਮੱਥਾ ਟੇਕਨੇ ਆ, ਤੇ ਕੀ ਸਾਡਾ ਅੰਦਰ ਜਿਹੜਾ ਇਹ ਗੁਰੂ ਅੱਗੇ ਝੁਕਿਆ ਕਿ ਨਹੀਂ, ਤੇ ਜੇ ਅਜੇ ਅੰਦਰ ਨਹੀਂ ਝੁਕਿਆ ਤੇ ਫਿਰ ਇਹ ਅਵਸਥਾ ਕਿ ਅਪਰਾਧੀ ਦੂਣਾ ਨਿਵੇਂ ਜਿਉਂ ਹੰਤਾ ਮਿਰਗਾਏ, ਸੀਸ ਨਵਾਇਆ ਕਿਆ ਥੀਏ ਜਾਂ ਹਿਰਦੈ ਕਸੁੱਧੇ ਜਾਏ। ਫਿਰ ਤੇ ਕਹਿੰਦੇ ਨੇ ਇਸ ਤਰ੍ਹਾਂ ਜਿਵੇਂ ਸ਼ਿਕਾਰੀ ਨੇ ਮਾਰਨਾ ਹੋਵੇ ਨਾ ਮਿਰਗ ਨੂੰ, ਤੇ ਉਹ ਗੋਡੇ ਮੂਧੇ ਮਾਰ ਮਾਰ ਕੂਹਣੀਆਂ ਲਾ ਲਾ ਕੇ ਜਾਂਦਾ ਲੁਕ ਲੁਕ ਕੇ, ਉਹ ਕੋਈ ਡੰਡੌਤ ਨਹੀਂ ਪਿਆ ਕਰਦਾ, ਉਹਨੂੰ ਨਮਸਕਾਰ ਨਹੀਂ ਕਰਦਾ, ਉਹ ਤੇ ਆਪਣਾ ਮਸਲਾ ਹੱਲ ਕਰਨਾ ਚਾਹੁੰਦਾ। ਇਸੇ ਤਰ੍ਹਾਂ ਹੀ ਜੇ ਸਾਡਾ ਅੰਦਰੋਂ ਮਨ ਨਹੀਂ ਝੁਕਦਾ ਤੇ ਬਾਹਰ ਦਾ ਮੱਥਾ ਟੇਕਿਆ ਜਿਹੜਾ ਨਾ, ਇਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜੇ ਅਸੀਂ ਅੰਦਰੋਂ ਨਹੀਂ ਝੁਕ, ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਆਪਾਂ ਪੜ੍ਹਨੇ ਆ ਤੇ ਉਹਦੇ ਚ ਕਹਿੰਦੇ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਸਿਮਰਨੀ ਕਹਿੰਦੇ ਨੇ ਮਾਲਾ ਨੂੰ, ਕਹਿੰਦੇ ਨੇ ਕਿ ਲੋਕ ਮਾਲਾ ਲੈ ਕੇ ਜਪਦੇ ਨੇ, ਕਿੰਨੀਆਂ ਕਿੰਨੀਆਂ ਮਾਲਾ ਕਈ ਫੇਰਦੇ ਨੇ, ਔਰ ਇਹ ਕੇਵਲ ਵਿਖਾਵਾ, ਵਿਖਾਵਾ ਬਹੁਤਾ ਕਈ ਕਰਨਗੇ। ਉਹਨਾਂ ਦਾ ਇਹ ਵੀ ਬਚਨ ਆਪਾਂ ਪੜ੍ਹਦੇ ਹਾਂ ਕਿ ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇਂ ਲੋਏ, ਕੀ ਲੋਕਾਂ ਨੂੰ ਵਿਖਾਉਂਦਾ ਫਿਰਨਾ ਮਾਲਾ ਲੈ ਕੇ। ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੈ ਰਾਮ ਨਾ ਚੇਤਈ ਇਹ ਜਪਣੀ ਕਿਆ ਹੋਏ। ਕਹਿੰਦੇ ਨੇ ਜੇ ਹਿਰਦੇ ਵਿੱਚੋਂ ਰਾਮ ਨੂੰ ਨਹੀਂ ਜਪਿਆ, ਹਿਰਦੇ ਤੋਂ ਅਸੀਂ ਪਰਮਾਤਮਾ ਨੂੰ ਨਹੀਂ ਜਪਿਆ ਤੇ ਕਹਿੰਦੇ ਨੇ ਇਹ ਮਾਇਆ ਵੀ ਮਾਲਾ ਕੀ ਕਰੇ। ਇਹਦਾ ਮਤਲਬ ਕਿਤੇ ਇਹ ਨਾ ਸਮਝਿਓ ਕਿ ਕਬੀਰ ਸਾਹਿਬ ਮਾਲਾ ਦੇ ਵਿਰੋਧੀ, ਐਸੀ ਗੱਲ ਨਹੀਂ। ਇੱਥੋਂ ਤੱਕ ਕਿ ਕਬੀਰ ਸਾਹਿਬ ਜੀ ਦੀ ਮਾਤਾ ਨੇ ਇੱਕ ਬਚਨ ਕਹਿ ਦਿੱਤਾ ਸੀ, ਉਹ ਕਹਿੰਦੇ ਨੇ ਕਿ ਹਮਰੇ ਕੁਲ ਕੌਣੇ ਰਾਮ ਕਹਿਓ। ਕਹਿੰਦੇ ਨੇ ਸਾਡੀ ਕੁਲ ਵਿੱਚ ਕਿੰਨੇ ਰਾਮ ਰਾਮ ਜਪਿਆ ਪਹਿਲਾਂ, ਮਾਂ ਕਹਿ ਰਹੀ। ਕਿਉਂ? ਕਿਉਂਕਿ ਮਾਂ ਸੰਸਾਰੀ ਸੋਚ ਵਾਲੀ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਰੱਬ ਦੇ ਪਿਆਰੇ ਨੇ ਤੇ ਸੰਸਾਰੀ ਬੰਦੇ ਨੇ ਨਾ, ਇਹਨਾਂ ਦਾ ਤਾਲਮੇਲ ਨਹੀਂ ਜੇ ਆਪਸ ਚ ਬੈਠਦਾ ਕਦੀ। ਪਿਤਾ ਕਲਿਆਣ ਦਾਸ ਨਹੀਂ ਸਮਝ ਸਕੇ ਗੁਰੂ ਨਾਨਕ ਨੂੰ। ਔਰ ਕਹਿੰਦੇ ਨੇ ਕਬੀਰ ਸਾਹਿਬ ਦੀ ਮਾਂ ਕਹਿਣ ਲੱਗੀ ਕਿ ਹਮਰੇ ਕੁਲ ਕੌਣੇ ਰਾਮ ਕਹਿਓ, ਜਬ ਕੀ ਮਾਲਾ ਲਈ ਨਪੁੱਤੇ ਤਬ ਤੇ ਸੁੱਖ ਨਾ ਭਇਓ। ਕਹਿੰਦੇ ਨੇ ਇਸ ਨਪੁੱਤੇ ਨੇ ਜਿੱਦਣ ਦੀ ਮਾਲਾ ਫੜ ਲਈ ਹੈ ਨਾ, ਸੁੱਖ ਤੇ ਸਾਡੇ ਘਰੋਂ ਖੰਭ ਲਾ ਕੇ ਉੱਡ ਗਿਆ। ਕਾਰਨ ਕੀ ਹੈ ਕਿ ਕੰਮ ਨਹੀਂ ਕਰਦਾ, ਕੰਮ ਕਰੇਗਾ ਚਾਰ ਕੌਡੀਆਂ ਆਉਣਗੀਆਂ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਕੰਮ ਇਹ ਪਿਆ ਕਰਦੇ ਨੇ ਉਹ ਆਮ ਬੰਦਾ ਕਰ ਹੀ ਨਹੀਂ ਸਕਦਾ। ਪਰ ਮਾਂ ਕਹਿ ਰਹੀ ਹੈ ਇਹਦਾ ਮਤਲਬ ਮਾਲਾ ਤੇ ਫੇਰੀ ਹੈ, ਜਬਕਿ ਮਾਲਾ ਲਈ ਨਪੁੱਤੇ ਤਬ ਤੇ ਸੁੱਖ ਨਾ ਭਇਓ। ਮਾਲਾ ਹੈ ਪਰ ਮਾਲਾ ਇੰਨੇ ਪ੍ਰਾਣਾਂ ਨਾਲ ਫੇਰੀ ਏ ਕਿ ਹੁਣ ਬਾਹਰ ਦੀ ਮਾਲਾ ਜਿਹੜੀ ਉਹ ਅੰਦਰ ਦੀ ਕਿਰਿਆ ਬਣ ਗਈ ਏ, ਹੁਣ ਬਾਹਰ ਦੀ ਮਾਲਾ ਦੀ ਲੋੜ ਹੀ ਨਹੀਂ ਰਹਿ ਗਈ। ਜੋ ਬਾਹਰ ਕਰਨੇ ਆ ਉਹ ਅੰਦਰ ਆਉਣਾ ਚਾਹੀਦਾ, ਸਾਡੇ ਜੀਵਨ ਵਿੱਚ ਆਉਣਾ ਚਾਹੀਦਾ। ਹੁਣ ਕਹਿੰਦੇ ਨੇ ਕਿ ਬਾਹਰ ਦੀ ਮਾਲਾ ਨਹੀਂ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਹੁਣ ਮੇਰੀ ਰਸਨਾ ਤੇ ਰਾਮ ਨਾਮ ਦੇ ਮਣਕੇ ਪੈ ਚੱਲਦੇ ਨੇ, ਮੈਨੂੰ ਬਾਹਰ ਦੀ ਤਸਬੀਹ ਦੀ ਮਾਲਾ ਦੀ ਲੋੜ ਹੀ ਨਹੀਂ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਆਦ ਤੋਂ ਲੈ ਕੇ, ਜੁਗਾਂ ਦੇ ਆਦ ਤੋਂ ਲੈ ਕੇ ਸਾਰੇ ਭਗਤਾਂ ਦੇ ਸੁਖ ਦਾ ਤੇ ਵਿਸ਼ਰਾਮ ਦਾ ਜੋ ਟਿਕਾਣਾ ਹੈ ਉਹ ਨਾਮ ਹੈ। ਇਹ ਨਾਮ ਦੁਆਰਾ ਹੀ ਪ੍ਰਾਪਤੀ ਹੁੰਦੀ ਤੇ ਜਿਨ੍ਹਾਂ ਦੇ ਅੰਦਰ, ਜਿਹੜੇ ਸਾਕਤ ਲੋਕ ਨੇ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਹੈ ਗੁਰੂ ਸਵਾਰਿਓ, ਉਹਨਾਂ ਦੇ ਅੰਦਰ ਕੇਵਲ ਕੁੜੱਤਣ ਹੁੰਦੀ ਹੈ, ਉਹਨਾਂ ਦੇ ਅੰਦਰ ਈਰਖਾ ਦੀ ਅੱਗ ਭਰੀ ਹੁੰਦੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਜਿਹੜੇ ਨਿੰਦਕ ਲੋਕ ਨੇ, ਸਾਕਤ ਲੋਕ ਨੇ। ਕਹਿੰਦੇ ਨੇ ਇਹਨਾਂ ਦੇ ਅੰਦਰ ਕਦੇ ਵੀ ਮਧੁਰਤਾ ਨਹੀਂ ਆ ਸਕਦੀ, ਇਹਨਾਂ ਦੇ ਅੰਦਰ ਕਦੇ ਵੀ ਮਿਠਾਸ ਜਿਹੜੀ ਉਹ ਨਹੀਂ ਆ ਸਕਦੀ ਹੈ।
ਸ੍ਰੀ ਨਾਨਕ ਸਭ ਵਿਦ ਵੱਡੇ ਕੈਸੇ ਕਰੋ ਉਚਾਰ।
ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਹਰ ਪੱਖ ਤੋਂ। ਦੇਖੋ ਕੋਈ ਬੰਦਾ ਹੁੰਦਾ ਕੋਈ ਇੱਕ ਪੱਖ ਤੋਂ ਵੱਡਾ। ਸਿਆਣੇ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਸਿਮਰਨ ਉਹਦਾ ਕਰੋ ਜਿਹੜਾ ਹਰ ਗੱਲ ਵਿੱਚ ਅੱਗੇ ਹੈ, ਹਰ ਗੱਲ ਵਿੱਚ ਅੱਗੇ। ਕੋਈ ਬੰਦਾ ਕਿਸੇ ਗੁਣ ਵਿੱਚ ਅੱਗੇ ਹੋਵੇਗਾ, ਕਿਸੇ ਗੁਣ ਵਿੱਚ ਉਹ ਸਾਡੇ ਨਾਲ ਪਿੱਛੇ ਵੀ ਹੋਵੇ, ਜ਼ਰੂਰੀ ਨਹੀਂ ਕਿ ਸਾਰੇ ਗੁਣਾਂ 'ਚ ਉਹ ਅੱਗੇ ਹੋਵੇ। ਕੋਈ ਦੇਸ਼ ਕਿਸੇ ਗੱਲ ਵਿੱਚ ਅੱਗੇ ਹੋਵੇਗਾ, ਕਈਆਂ ਗੱਲਾਂ ਵਿੱਚ ਉਹ ਪਿੱਛੇ ਵੀ ਹੋਵੇਗਾ। ਕਈ ਉਹਦੇ ਮੈਰਿਟਸ ਨੇ, ਕਈ ਡੀਮੈਰਿਟਸ ਵੀ ਨੇ, ਔਗਣ ਵੀ ਨੇ ਤੇ ਗੁਣ ਵੀ ਨੇ। ਹਰ ਇੱਕ ਦੇ ਵਿੱਚ ਔਗਣ ਨੇ ਗੁਣ ਨੇ। ਲੇਕਿਨ ਕਹਿੰਦੇ ਨੇ ਕਿ ਗੁਰੂ ਨਾਨਕ ਹਰ ਪੱਖ ਤੋਂ ਅੱਗੇ, ਕਿਉਂਕਿ ਗੁਰੂ ਨਾਨਕ ਦੇ ਵਿੱਚ ਸਾਰੇ ਹੀ ਗੁਣ ਹੀ ਗੁਣ ਨੇ। ਕੀ ਕਾਰਨ ਹੈ? ਕਿਉਂਕਿ ਪਰਮਾਤਮਾ ਦਾ ਰੂਪ। ਇਸ ਕਰਕੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਇੱਕ ਗੁਰੂ ਤੇ ਦੂਜਾ ਪਰਮਾਤਮਾ, ਇਹ ਅਭੁੱਲ ਨੇ, ਇਹ ਕਦੇ ਨਹੀਂ ਭੁੱਲਦੇ। ਹਰ ਗੱਲ ਇਹਨਾਂ ਦੇ ਜ਼ਿਹਨ ਵਿੱਚ ਹੁੰਦੀ ਹੈ। ਮੈਂ ਕਈ ਵਾਰੀ ਬੇਨਤੀ ਕਰਨਾ ਕਿ ਦੇਖੋ, ਅਸੀਂ ਘਰ ਵਿੱਚ ਸਮਾਨ ਲਿਆ ਕੇ ਰੱਖਦੇ ਹਾਂ ਨਾ, ਪੈਸੇ ਖਰਚੇ ਨੇ, ਸਮਾਨ ਲਿਆ ਕੇ ਰੱਖਿਆ, ਪਰ ਕੀ ਤੁਹਾਨੂੰ ਸਾਰਾ ਸਮਾਨ ਚੇਤੇ ਵਿੱਚ ਹੁੰਦਾ? ਸਾਰਾ ਸਮਾਨ ਸਾਡੀ ਯਾਦ ਵਿੱਚ ਹੈ? ਨਹੀਂ। ਕਈ ਵਾਰੀ ਜਦੋਂ ਕਿਤੇ ਘਰਾਂ ਦੀ ਸਫਾਈ ਕਰੀਏ, ਕੋਈ ਚੀਜ਼ ਸਾਹਮਣੇ ਆ ਗਈ ਤੇ ਬੰਦਾ ਵੇਖ ਕੇ ਕਹਿੰਦਾ, ਲੈ ਆਹ ਵੀ ਘਰ ਵਿੱਚ ਸੀ, ਮੈਨੂੰ ਤੇ ਇਹਦਾ ਚੇਤਾ ਹੀ ਨਹੀਂ, ਭੁੱਲ ਜਾਂਦਾ। ਪਰਮਾਤਮਾ ਨੇ ਇੰਨਾ ਕੁਝ ਬਣਾਇਆ ਜਿਹਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕੁਝ ਤੇ ਐਸਾ ਹੋਵੇਗਾ ਜਿਹੜਾ ਪਰਮਾਤਮਾ ਨੂੰ ਵੀ ਭੁੱਲ ਗਿਆ ਹੋਵੇਗਾ, ਕੋਈ ਤੇ ਚੀਜ਼ ਐਸੀ ਹੋਵੇਗੀ ਜਿਹੜੀ ਭੁੱਲ ਗਈ ਹੋਵੇਗੀ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਨਹੀਂ, ਕਿਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ। ਕਹਿੰਦੇ ਨੇ ਹਰ ਚੀਜ਼ ਉਹਦੇ ਚਿੱਤ ਵਿੱਚ ਹੈ, ਉਹਦੀ ਯਾਦ ਵਿੱਚ ਹੈ, ਕੁਛ ਵੀ ਉਹ ਪਰਮਾਤਮਾ ਜਿਹੜਾ ਉਹ ਨਹੀਂ ਭੁੱਲਦਾ। ਇਸ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਹਰ ਗੱਲ ਵਿੱਚ ਅੱਗੇ ਨੇ। ਸਿਮਰਨ ਉਹਦਾ ਕਰਨਾ ਹੈ ਜਿਹੜਾ ਸਾਡੇ ਤੋਂ ਅੱਗੇ ਹੈ, ਤੇ ਸੇਵਾ ਉਹਦੀ ਕਰਨੀ ਹੈ ਜਿਹੜਾ ਪਿੱਛੇ ਹੈ, ਜਿਹੜਾ ਲੋੜਵੰਦ ਹੈ। ਬੱਚਾ ਛੋਟਾ ਹੁੰਦਾ, ਕਮਜ਼ੋਰ ਹੁੰਦਾ, ਤੇ ਮਾਂ ਬਾਪ ਉਹਦੀ ਸੇਵਾ ਕਰਦੇ, ਮਾਂ ਬਾਪ ਉਹਦੀ ਸੇਵਾ ਕਰਦੇ ਨੇ, ਉਹਦਾ ਪਾਲਣ ਪੋਸ਼ਣ ਕਰਦੇ ਨੇ। ਲੇਕਿਨ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ, ਮਾਂ ਬਾਪ ਕਮਜ਼ੋਰ ਹੋ ਜਾਂਦੇ ਨੇ, ਫਿਰ ਬੱਚਿਆਂ ਦਾ ਫਰਜ਼ ਬਣਦਾ ਹੁਣ ਮਾਂ ਬਾਪ ਦੀ ਸੇਵਾ ਕਰਨੀ, ਬੱਚਿਆਂ ਦਾ ਫਰਜ਼ ਜਦੋਂ ਕਮਜ਼ੋਰ ਹੋ ਜਾ। ਸਿਮਰਨ ਉਹਦਾ ਜਿਹੜਾ ਸਭ ਤੋਂ ਅੱਗੇ ਹੈ। ਇਸ ਕਰਕੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਨੇ, ਉਹ ਹਰ ਪੱਖ ਤੋਂ ਅੱਗੇ ਨੇ। ਕਹਿੰਦੇ ਨੇ ਕੈਸੇ ਕਰੋ ਉਚਾਰ, ਕਹਿੰਦੇ ਨੇ ਮੈਂ ਉਹਨਾਂ ਦਾ ਬਿਆਨ ਜਿਹੜਾ ਉਹਨਾਂ ਨੂੰ ਕਿਵੇਂ ਕਰਾਂ, ਮੇਰੇ ਕੋਲ ਇੰਨੀ ਸੂਝ ਨਹੀਂ, ਸਮਝ ਨਹੀਂ ਕਿ ਮੈਂ ਉਹਨਾਂ ਦੇ ਕਿਸ ਤਰ੍ਹਾਂ ਕਿਹਦੇ ਨਾਲ ਤਸ਼ਬੀਹ ਦੇ ਕੇ ਤੇ ਮੈਂ ਉਹਨਾਂ ਦਾ ਉਚਾਰਨ ਕਰਾਂ।
ਏਕ ਰੂਮ ਬ੍ਰਹਿਮੰਡ ਬਹੁ ਤਹਿਲੀਨੋ ਅਵਤਾਰ।
ਕਹਿੰਦੇ ਨੇ ਗੁਰੂ ਨਾਨਕ ਤੇ ਐਸੇ ਨੇ ਕਿ ਜਿਨ੍ਹਾਂ ਦੇ ਇੱਕ ਰੋਮ ਵਿੱਚ ਕਰੋੜਾਂ ਹੀ ਬ੍ਰਹਿਮੰਡ ਨੇ, ਕਈ ਬ੍ਰਹਿਮੰਡ ਨੇ ਗੁਰੂ ਨਾਨਕ ਦੇ ਇੱਕ ਰੋਮ ਦੇ ਵਿੱਚ, ਏਡੀ ਮਹਾਨ ਸ਼ਕਤੀ ਨੇ ਗੁਰੂ ਨਾਨਕ ਦੇ ਪਾਤਸ਼ਾਹ ਤੇ ਲੀਨੋ ਅਵਤਾਰ, ਤੇ ਉਹਨਾਂ ਨੇ ਇਸ ਜਗਤ ਵਿੱਚ ਅਵਤਾਰ ਧਾਰਨ ਕੀਤਾ ਹੈ। ਗੁਰੂ ਨਾਨਕ ਦੇ ਪਾਤਸ਼ਾਹ ਨੇ ਇਸ ਜਗਤ ਵਿੱਚ ਅਵਤਾਰ ਲਿਆ, ਇਸ ਜਗਤ ਜਲੰਦੇ ਨੂੰ ਧਾਰਨ ਵਾਸਤੇ ਤੇ ਠਾਰਨ ਵਾਸਤੇ ਸੰਸਾਰ ਵਿੱਚ ਆਏ ਨੇ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋ। ਇਸ ਤਰ੍ਹਾਂ ਗੁਰੂ ਨਾਨਕ ਦੇ ਪਾਤਸ਼ਾਹ ਇਸ ਜਗਤ ਵਿੱਚ ਆਏ ਹਨ।
ਸਿੱਧਨਾਥ ਜੇ ਜਤੀ ਕਹਾਵੇ ਅਮਰ ਭਏ ਮ੍ਰਿਤ ਤੇ ਨਾ ਡਰਾਵੇ।
ਕਹਿੰਦੇ ਨੇ ਸਿੱਧ ਨੇ, ਨਾਥ ਨੇ, ਜਿਹੜੇ ਆਪਣੇ ਆਪ ਨੂੰ ਜਤੀ ਅਖਵਾਉਂਦੇ ਨੇ, ਅਮਰ ਹੋ ਗਏ, ਪਰ ਉਹਨਾਂ ਦਾ, ਉਹਨਾਂ ਨੂੰ ਮੌਤ ਦਾ ਕੋਈ ਭੈ ਨਹੀਂ ਹੈ।
ਔਰ ਅਚਾਰਜ ਬਹੁ ਮਤ ਕੇ ਅਨੇਕ ਕਲਪਨਾ ਥਾਪ ਹੈ ਜੇਈ।
ਔਰ ਕਹਿੰਦੇ ਨੇ ਕਿ ਹੋਰ ਬਹੁਤ ਮਤਾਂ ਦੇ ਜਿਹੜੇ ਆਚਾਰੀਆ ਲੋਕ ਹਨ, ਔਰ ਆਚਾਰਜ ਬਹੁ ਮਤ ਕੋਈ, ਕਈਆਂ ਮਤਾਂ ਦੇ ਲੋਕ ਜਿਹੜੇ ਹਨ, ਅਨੇਕ ਕਲਪਨਾ ਥਾਪੇ ਜੇਈ। ਕਹਿੰਦੇ ਨੇ ਜਿਹੜੇ ਅਨੇਕਾਂ ਪ੍ਰਕਾਰ ਦੀਆਂ ਕਲਪਨਾਵਾਂ ਥਾਪਦੇ ਨੇ, ਆਪਣੀ ਮਤ ਅਨੁਸਾਰ ਕਲਪਨਾ ਕਰਦੇ ਹਨ।
ਪੀਰਨ ਪੀਰ ਔਲੀਆ ਸਾਰੇ ਗਿਣ ਕਰ ਕੌਣ ਪਾਏ ਹੈ ਪਾਰੇ।
ਕਹਿੰਦੇ ਨੇ ਜਿਹੜੇ ਪੀਰਾਂ ਦੇ ਪੀਰ ਔਲੀਏ, ਉਹਨਾਂ ਨੂੰ ਗਿਣ ਕੇ ਕੌਣ ਪਾਰਾਵਾਰ ਪਾ ਸਕਦਾ ਹੈ।
ਇਨਕੋ ਮਾਨ ਸਿਮਰ ਘਨ ਸਾਂਝੂ ਅਧਿਕ ਦੁੰਬ ਸੋ ਉਡਗਨ ਰਾਜੂ।
ਕਹਿੰਦੇ ਨੇ ਇਹਨਾਂ ਦਾ ਜਿਹੜਾ ਮਾਣ ਹੈ ਨਾ, ਅੰਦਰੋਂ ਮਾਣ ਹਉਮੈ, ਉਹ ਕਹਿੰਦੇ ਨੇ ਕਿ ਉਹ ਇਸ ਤਰ੍ਹਾਂ ਹੈ ਕਿ ਇਨਕੋ ਮਾਣ ਤਿਮਰ ਘਨ। ਤਿਮਰ ਕਹਿੰਦੇ ਨੇ ਹਨੇਰੇ ਨੂੰ, ਕੂੜੇ ਹਨੇਰੇ ਦੀ ਤਰ੍ਹਾਂ ਹੈ। ਔਰ ਕਹਿੰਦੇ ਨੇ ਕਿ ਇਹ ਅਨੇਕਾਂ ਹੀ ਜਿਹੜੇ ਹਨ, ਇਨਕੋ ਮਾਣ ਤਿਮਰ ਘਨ ਜਾਨੂੰ ਹਨੇਰੇ ਵਾਂਗ ਹੈ, ਔਰ ਤਾਰਿਆਂ ਦੇ ਰਾਜੇ ਚੰਦਰਮਾ ਸਮਾਨ ਇਹ ਸਾਰੇ ਦੰਭੀ ਹਨ।
ਕਲਾ ਵਿਸਾਲ ਨ ਕੇਵਲ ਜੇਤੇ ਤਾਰੇ ਬ੍ਰਿਧਨ ਚਮਕਤ ਤੇਤੇ।
ਕਹਿੰਦੇ ਬਹੁਤ ਸਾਰੀਆਂ ਸ਼ਕਤੀਆਂ ਵਾਲੇ ਤਾਰੇ ਜਿਵੇਂ ਘੋਰ ਹਨੇਰੇ ਰਾਤ ਨੂੰ ਬਹੁਤ ਚਮਕਦੇ ਨੇ, ਪਰ ਇੰਜ ਸਮਝ ਲਵੋ ਕਿ ਇਹ ਇਸ ਤਰ੍ਹਾਂ ਨੇ ਜਿਵੇਂ ਚੋਰ ਹੁੰਦੇ ਹਨ।
ਨਿਸਾ ਘੋਰ ਕਲ ਕੀਨ ਕੁਚਾਲੇ ਤਸਕਰ ਦੰਭੀ ਫਿਰਤ ਸੁਖਾਲੇ।
ਔਰ ਕਹਿੰਦੇ ਨੇ ਕਿ ਰਾਤ ਨੂੰ ਘੋਰ ਹਨੇਰੇ ਦੇ ਵਿੱਚ ਇਹ ਕਲਯੁਗ ਰੂਪੀ ਹਨੇਰੇ ਦੇ ਵਿੱਚ ਕਹਿੰਦੇ ਨੇ ਇਹ ਇਸ ਤਰ੍ਹਾਂ ਨੇ ਜਿਵੇਂ ਤਸਕਰ ਤੇ ਦੰਭੀ ਫਿਰਦੇ ਨੇ, ਇਸ ਤਰ੍ਹਾਂ ਇਹ ਕੁਚਾਲੇ ਭੈੜੀ ਚਾਲ ਚੱਲਦੇ ਹਨ।
ਮਤ ਜੇ ਅਨੇਕ ਚਕੋਰ ਗਨ ਹਰਖਤ ਮਿਲਾ ਸਮਾਜ।
ਔਰ ਕਹਿੰਦੇ ਨੇ ਮਤ ਜੇ ਅਨੇਕ ਚਕੋਰ ਗਨ, ਜਿਵੇਂ ਅਨੇਕਾਂ ਜਿਹੜੇ ਅਨੇਕਾਂ ਹੀ ਮਤ ਅਤੇ ਮਜ਼ਬ ਹਨ, ਉਹ ਮਾਨੋ ਚਕੋਰ ਵਾਂਗੂ ਹਨ।
ਕਲਮਲ ਕੁਮਦ ਪਰ ਫੁੱਲ ਹੀ ਤਾਲ ਪਾਏ ਕਲ ਰਾਜ।
ਔਰ ਕਹਿੰਦੇ ਨੇ ਕਲਯੁਗ ਰੂਪੀ ਸਰੋਵਰ ਦੇ ਵਿੱਚ ਪਾਪ ਜਿਹੜੇ ਨੇ ਉਹ ਇਸ ਤਰ੍ਹਾਂ ਨੇ ਜਿਵੇਂ ਕਾਵਾਂ ਵਰਗੇ ਹੋਣ।
ਸ੍ਰੀ ਨਾਨਕ ਸੂਰਜ ਪ੍ਰਕਾਸੇ ਪਾਛਲ ਗਿਣਤੀ ਸਕਲ ਵਿਨਾਸੇ।
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ, ਉਹਨਾਂ ਦਾ ਜਿਹੜਾ ਰੂਪ ਹੈ, ਉਹਨਾਂ ਦਾ ਜਿਹੜਾ ਸਰੂਪ ਹੈ, ਉਹ ਇਸ ਤਰ੍ਹਾਂ ਜਿਵੇਂ ਸੂਰਜ ਚੜਿਆ ਤੇ ਸਾਰੇ ਤਾਰੇ ਚੰਦ ਅਤੇ ਪਾਪ ਇਹ ਸਾਰੇ ਹੀ ਅਲੋਪ ਹੋ ਜਾਂਦੇ ਨੇ ਜਦੋਂ ਸੂਰਜ ਚੜਦਾ। ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਸੂਰਜ ਰੂਪੀ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਕਹਿੰਦੇ ਨੇ ਸੂਰਜ ਦੀ ਤਰ੍ਹਾਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ।
ਭਏ ਸਤ ਸੰਤ ਅਰਬਿੰਦ ਸੁਖਾਰੇ ਚਕਵੇ ਸਿੱਖਣ ਕੇ ਦੁੱਖ ਟਾਰੇ।
ਔਰ ਜਿਹੜੇ ਕਹਿੰਦੇ ਨੇ ਸੰਤ ਕਮਲ ਫੁੱਲ ਵਾਂਗ ਖਿੜ ਗਏ ਭਾਵ ਸੁਖੀ ਹੋ ਗਏ, ਉਹ ਚਕਵੇ ਰੂਪੀ ਸਿੱਖਾਂ ਦੇ ਸਾਰੇ ਦੁੱਖ ਖਤਮ ਹੋ ਗਏ, ਉਹਨਾਂ ਦੇ ਦੁੱਖ ਜਿਹੜੇ ਨੇ ਉਹ ਮਿਟ ਜਾਂਦੇ ਹਨ।
ਆਤਪ ਭਗਤ ਬਿਰਾਜੀ ਜਹ ਤਹ ਗਿਆਨ ਤੇਜ ਹੈ ਨਿਰਮਲ ਜਹ ਮਹ।
ਜਿੱਥੇ ਜਿੱਥੇ ਕਹਿੰਦੇ ਨੇ ਸੂਰਜ ਰੂਪੀ ਸ਼ਕਤੀ ਜਿਹੜੀ ਉਹ ਬਰਾਜ ਰਹੀ ਸੀ, ਉਥੇ ਉਥੇ ਗਿਆਨ ਦਾ ਤੇਜ ਨਿਰਮਲ ਹੋ ਗਿਆ ਹੈ।
ਐਸੇ ਗੁਰ ਕੇ ਨਿੰਦਕ ਜੇਈ ਸੂਮ ਅਲੂਕ ਦੁਖ ਪਾਵਹਿ ਤੇਈ।
ਅਜਿਹੇ ਗੁਰੂ ਦੇ ਜਿਹੜੇ ਨਿੰਦਕ ਨੇ ਨਾ, ਉਹ ਉੱਲੂ ਦੇ ਸਮ ਤੋਂ ਭਾਵ ਹੁੰਦਾ ਸਮਾਨ, ਉਹ ਉੱਲੂ ਦੇ ਸਮਾਨ ਹਨ, ਉੱਲੂ ਵਾਂਗ ਹਨ, ਤੇ ਉਹ ਉਥੇ ਉਥੇ ਹੀ ਦੁੱਖ ਪਾ ਰਹੇ ਹਨ, ਭਾਵ ਕਿ ਉਹਨਾਂ ਨੂੰ ਇਹ ਗਿਆਨ ਰੂਪੀ ਸੂਰਜ ਚੜਿਆ ਜਿਹੜਾ ਨਾ, ਜਿਵੇਂ ਉੱਲੂ ਨੂੰ ਨਜ਼ਰ ਨਹੀਂ ਨਾ ਆਉਂਦਾ, ਅੱਖਾਂ ਬੰਦ ਹੋ ਜਾਂਦੀਆਂ ਨੇ, ਇਹੀ ਹਾਲ ਇਹਨਾਂ ਲੋਕਾਂ ਦਾ ਹੁੰਦਾ ਹੈ।
ਦਿਬ ਸਹਾਂਸਰ ਬਰਖ ਪਰਸਾਨਾ ਪਾਵਹਿ ਨਰਕ ਮਹਾ ਦੁਖ ਖਾਨਾ।
ਦੇਵਤਿਆਂ ਦੇ ਹਜ਼ਾਰ ਵਰਿਆਂ ਸਮਾਨ ਇੱਕ ਸਾਲ ਹੋ ਗਿਆ, ਤੇ ਦੁਸ਼ਟ ਲੋਕ ਨਰਕਾਂ ਵਿੱਚ ਜਾ ਕੇ ਮਹਾ ਦੁੱਖ ਪਾਉਂਦੇ ਹਨ।
ਤ੍ਰਿਗਤ ਜੋਨ ਪੁਨ ਬਾਰੰਬਾਰਾ ਧਰ ਕਰ ਪਾਵੇ ਕਸ਼ਟ ਅਪਾਰਾ।
ਉਹ ਫਿਰ ਬਾਰ ਬਾਰ ਮਾੜੀਆਂ ਜੂਨਾਂ ਦੇ ਵਿੱਚ ਜਨਮ ਲੈਂਦੇ ਨੇ, ਤੇ ਕਹਿੰਦੇ ਨੇ ਕਿ ਉਹਨਾਂ ਨੂੰ ਬਾਰ ਬਾਰ ਉਹ ਕਸ਼ਟ ਪਾਉਂਦੇ ਨੇ, ਦੁੱਖ ਪਾਉਂਦੇ ਹਨ।
ਸ੍ਰੀ ਨਾਨਕ ਉਪਮਾ ਵੱਡੀ ਮੋਤੇ ਕਹੀ ਨਾ ਜਾਏ।
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਉਪਮਾ ਜਿਹੜੀ ਏ ਮਹਾਨਤਾ ਉਹ ਬਹੁਤ ਵੱਡੀ ਹੈ, ਬਹੁਤ ਮਹਾਨ ਨੇ। ਕਹਿੰਦੇ ਨੇ ਉਹ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਪਾਤਸ਼ਾਹ ਜੀ ਦੀ ਉਪਮਾ ਕਹਿ ਸਕਾਂ, ਉਹਨਾਂ ਦੀ ਮਹਾਨਤਾ ਬਹੁਤ ਵੱਡੀ ਹੈ।
ਜਿਉਂ ਕੀ ਟੀਗਰ ਨਹਿ ਉਠੇ ਕਰਤ ਅਨੇਕ ਉਪਾਏ।
ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਕਿ ਜਿਵੇਂ ਕੋਈ ਕੀੜੀ ਉਹ ਪਰਬਤ ਨੂੰ ਚੁੱਕਣ ਦਾ ਯਤਨ ਕਰੇ ਤੇ ਜਿੰਨਾ ਮਰਜ਼ੀ ਯਤਨ ਕਰ ਲਵੇ, ਕੀੜੀ ਕਦੇ ਵੀ ਪਰਬਤ ਨੂੰ ਨਹੀਂ ਚੁੱਕ ਸਕਦੀ, ਭਾਵੇਂ ਅਨੇਕਾਂ ਉਪਾਅ ਹੀ ਕਰੇ। ਕਹਿੰਦੇ ਨੇ ਕਿ ਮੈਂ ਕੀੜੀ ਸਮਾਨ ਆ ਤੇ ਗੁਰੂ ਨਾਨਕ ਦੀ ਮਹਿਮਾ ਜਿਹੜੀ ਉਹ ਪਰਬਤ ਦੀ ਤਰ੍ਹਾਂ, ਔਰ ਮੈਂ ਕਿਸ ਤਰ੍ਹਾਂ ਉਹਨਾਂ ਦੀ ਮਹਿਮਾ ਜਿਹੜੀ ਉਹ ਕਰ ਸਕਣਾ, ਮੈਂ ਤੇ ਕੀੜੀ ਦੇ ਸਮਾਨ ਹਾਂ। ਤੋ ਗੁਰੂ ਸਵਾਰਿਓ, ਇਹ ਬਹੁਤ ਵੱਡੀ ਭਾਈ ਸਾਹਿਬ ਜੀ ਦੀ ਮਹਾਨਤਾ ਹੈ ਔਰ ਉਹ ਜੋ ਸੱਚਾਈ ਹੈ ਉਹ ਸਾਹਮਣੇ ਰੱਖ ਰਹੇ ਹਨ।
ਤਿੰਨ ਕੀ ਸਮ ਨਹਿੰਦੀ ਸਹਿ ਕੋ ਜਿਹ ਕੀ ਉਪਮਾ ਦੇਵੋ ਸੋ।
ਕਹਿੰਦੇ ਨੇ ਕਿ ਉਹਨਾਂ ਦੇ ਸਮਾਨ ਕੋਈ ਵੀ ਮੈਨੂੰ ਨਜ਼ਰ ਨਹੀਂ ਆਉਂਦਾ ਜਿਹਦੀ ਮੈਂ ਉਪਮਾ ਕਰਾਂ, ਜਿਹਨੇ ਕਹਿ ਕੇ ਮੈਂ ਉਪਮਾ ਕਰਾਂ। ਆਪਾਂ ਕਈ ਵਾਰੀ ਕਿਸੇ ਦੀ ਉਪਮਾ ਕਰਨੀ ਹੋਵੇ ਨਾ ਤੇ ਕੋਈ ਬਹੁਤ ਹੀ ਸੋਹਣਾ ਹੋਵੇ ਤੇ ਆਪਾਂ ਕਹਿੰਦੇ ਹਾਂ ਵੀ ਇਹਦਾ ਤੇ ਚੰਨ ਵਰਗਾ ਮੁਖੜਾ, ਚੰਨ ਦੇ ਨਾਲ ਉਹਦੀ ਤਸ਼ਬੀਹ ਦੇ ਕੇ ਤੇ ਉਪਮਾ ਕੀਤੀ। ਕਿਸੇ ਦੀ ਚਾਲ ਬੜੀ ਸੋਹਣੀ ਹੈ ਤੇ ਆਪਾਂ ਕਹਿੰਦੇ ਹਾਂ ਕਿ ਇਹਦੀ ਮਿਰਗ ਵਰਗੀ ਚਾਲ। ਇਸੇ ਤਰ੍ਹਾਂ ਹੀ ਗੁਰੂ ਸਵਾਰਿਓ, ਕਮਲ ਨੈਣ ਬਹੁਤ ਸੋਹਣੇ ਨੈਣ, ਉਪਮਾ ਕੀਤੀ ਜਾਂਦੀ ਪਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਕਹਿੰਦੇ ਨੇ ਕਿ ਮੈਂ ਉਪਮਾ ਕਿਹਦੇ ਨਾਲ ਕਰਾਂ, ਕੋਈ ਐਸਾ ਹੈ ਹੀ ਨਹੀਂ ਹੈ ਕਿ ਜਿਹਦੇ ਨਾਲ ਮੈਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਤਸ਼ਬੀਹ ਦੇ ਸਕਾਂ।
ਤਿੰਨ ਕੇ ਸਾਹਮਣਾ ਜੀ ਸੈਂਕੋ,
ਉਹਨਾਂ ਦੇ ਬਰਾਬਰ ਮੈਨੂੰ ਕੋਈ ਨਜ਼ਰ ਹੀ ਨਹੀਂ ਆ ਰਿਹਾ।
ਜੋ ਉਪਦੇਸ਼ ਉਪਮੇ ਤਾਰਤਮ ਉਪਮਾ ਹੋਏ ਹਾਸੀ ਤੇ ਕਬ ਕੀ ਭਵ ਮਾਂ।
ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਜਿਹੜੇ ਭੁੱਲ ਕੇ ਵੀ ਕਦੇ ਕੋਈ ਗੁਰੂ ਜੀ ਕਿਸੇ ਨਾਲ ਉਪਮਾ ਕਰ ਦੇਵੇ ਤਾਂ ਉਸ ਕਵੀ ਦੀ ਸੰਸਾਰ ਦੇ ਵਿੱਚ ਐਵੇਂ ਜਿਵੇਂ ਹਾਸੀ ਉੱਡ ਜਾਏਗੀ, ਉਹਦੀ ਖਿੱਲੀ ਉਡਾਈ ਜਾਏਗੀ। ਕਿਉਂ? ਕਿਉਂਕਿ ਉਪਮਾ ਕੀਤੀ ਨਹੀਂ ਜਾ ਸਕਦੀ। ਇਸ ਕਰਕੇ ਜੇ ਕੋਈ ਯਤਨ ਕਰੇ ਵੀ ਉਪਮਾ ਕਰਨ ਦਾ ਤੇ ਕਹਿੰਦੇ ਨੇ ਉਹ ਮਜ਼ਾਕ ਦਾ ਪਾਤਰ ਬਣ ਜਾਏਗਾ।
ਸ਼੍ਰੀ ਨਾਨਕ ਜੋ ਹਮਰੇ ਸਵਾਮੀ ਜੋਸ਼ ਸੋਸ਼ ਹੈ ਅੰਤਰ ਜਾਮੀ।
ਕਹਿੰਦੇ ਨੇ ਧੰਨ ਗੁਰੂ ਨਾਨਕ ਜੇ ਪਾਤਸ਼ਾਹ ਜੀ ਜਿਹੜੇ ਸਾਡੇ ਸਵਾਮੀ ਨੇ ਉਹ ਅੰਤਰ ਜਾਮੀ ਨੇ ਹਰ ਤਰ੍ਹਾਂ ਦੇ ਨਾਲ, ਔਰ ਉਹ ਹਰ ਤਰ੍ਹਾਂ ਉਸ ਤਰ੍ਹਾਂ ਹੀ ਉਹਨਾਂ ਵਰਗ ਵਿੱਚ ਹੈ, ਕੋਈ ਨਹੀਂ ਉਹਨਾਂ ਵਰਗਾ, ਗੁਰੂ ਨਾਨਕ ਦੇ ਪਾਤਸ਼ਾਹ ਵਰਗਾ ਕੋਈ ਹੋਰ ਉਸ ਤਰ੍ਹਾਂ ਦਾ ਨਜ਼ਰ ਨਹੀਂ ਆਉਂਦਾ ਹੈ।
ਕਹੇ ਵਧੈ ਨਹਿ ਘਟੈ ਘਟਾਏ ਜਨਮ ਧਾਰ ਜੋ ਗੁਰੂ ਕਹਾਏ।
ਔਰ ਕਹਿੰਦੇ ਨੇ ਪਿਓ ਕਹਿਣ ਦੇ ਨਾਲ ਕੋਈ ਘਟ ਨਹੀਂ ਸਕਦੇ ਤੇ ਵੱਧ ਵੀ ਨਹੀਂ ਸਕਦੇ। ਸਾਡੇ ਕਹਿਣ ਦੇ ਨਾਲ ਜਿਹੜੀ ਉਹਨਾਂ ਦੀ ਮਹਾਨਤਾ ਹੈ ਨਾ, ਉਹ ਨਾ ਤੇ ਘਟ ਹੀ ਸਕਦੀ ਏ ਤੇ ਨਾ ਵਧੇ। ਭਾਵ ਕੀ ਹੈ ਕਿ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ। ਉਹ ਪਰਮਾਤਮਾ ਨਾ ਤੇ ਵੱਡਾ ਹੁੰਦਾ ਤੇ ਨਾ ਛੋਟਾ ਹੁੰਦਾ। ਇਸੇ ਤਰ੍ਹਾਂ ਹੀ ਜਿਹੜੀ ਗੁਰੂ ਦੀ ਮਹਾਨਤਾ ਹੈ, ਜਿਵੇਂ ਕਹਿੰਦੇ ਨੇ ਕਿ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਕਹਿੰਦੇ ਨੇ ਮਹਾਰਾਜ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਏ, ਅਸੀਂ ਇਹਨੂੰ ਬਿਆਨ ਨਹੀਂ ਕਰ ਸਕਦੇ, ਅਸੀਂ ਕਹਿ ਨਹੀਂ ਸਕਦੇ ਹਾਂ। ਇਸੇ ਤਰ੍ਹਾਂ ਹੀ ਕਹਿੰਦੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਜੇ ਕੋਈ ਉਪਮਾ ਕਰੇਗਾ, ਕਿਸੇ ਦੇ ਨਾਲ ਤਸ਼ਬੀਹ ਦੇਵੇਗਾ ਤੇ ਕਹਿੰਦੇ ਨੇ ਉਹਦਾ ਫਿਰ ਮਜ਼ਾਕ ਉੱਡੇਗਾ, ਉਹਦੀ ਹਾਸੀ ਉੱਡੇਗੀ।
ਬੇਜ ਰਿਚਾ ਜੋ ਸ਼ਬਦ ਸੋ ਕੀਨੇ ਲੋਗਨ ਹਿੱਤ ਦੇਖੇ ਦੁੱਖ ਦੀਨੇ।
ਕਹਿੰਦੇ ਨੇ ਕਿ ਜਿਹੜੇ ਵੇਦ ਰਚੇ ਨੇ, ਭਾਵ ਕੀ ਏ ਕਿ ਵੇਦ ਸੁਰਤੀਆਂ ਜਿਹੜੀਆਂ ਨੇ ਉਹਨਾਂ ਦੀ ਥਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਮੁਬਾਰਕ ਸ਼ਬਦ ਜਿਹੜੇ ਨੇ ਉਹ ਉਚਾਰਨ ਕੀਤੇ ਹਨ।
ਕਲੀ ਕਾਲ ਮਤ ਮੰਦ ਵਿਸਾਲਾ ਯਾ ਤੇ ਕਰੇ ਸੁਖੇਨ ਕਿਰਪਾਲਾ।
ਔਰ ਕਲਯੁਗ ਦੀਆਂ ਜਿਹੜੇ ਲੋਕਾਂ ਦੀਆਂ ਬੁੱਧੀਆਂ ਨੇ ਉਹ ਕਮਜ਼ੋਰ ਹੋ ਗਈਆਂ ਨੇ ਤੇ ਕਿਰਪਾਲੂ ਸਤਿਗੁਰੂ ਜੀ ਨੇ ਉਹਨਾਂ ਨੂੰ ਇਹ ਬਾਣੀ ਰਚ ਕੇ ਸੁੱਖ ਦਿੱਤਾ ਹੈ ਲੋਕਾਂ ਦੇ ਸੁੱਖ ਦੇਣ ਹਿੱਤ। ਜੋ ਵੇਦਾਂ ਨੂੰ ਸਮਝ ਲੈਣਾ ਪੜ੍ਹ ਲੈਣਾ ਕਹਿੰਦੇ ਨੇ, ਇਸ ਸਮੇਂ ਦੇ ਵਿੱਚ ਕਲਯੁੱਗ ਦੇ ਸਮੇਂ ਦੇ ਵਿੱਚ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ, ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਸ ਮਾਨਵਤਾ ਨੂੰ ਸੁੱਖ ਦੇਣ ਵਾਸਤੇ ਫਿਰ ਇਹ ਪਾਵਨ ਬਾਣੀ ਜਿਹੜੀ ਏ ਇਹ ਸ਼ਬਦ ਦਾ ਉਚਾਰਨ ਕੀਤਾ ਹੈ।
ਨਿੰਦਕ ਜੇ ਨਿੰਦਾ ਕਰੇ ਕੀਰਤ ਛੋਟ ਨਾ ਹੋਏ।
ਜੇ ਕੋਈ ਕਹਿੰਦੇ ਨੇ ਕਿ ਨਿੰਦਿਆ ਵੀ ਕਰਦਾ, ਕਿਉਂਕਿ ਸਾਰੇ ਤਰ੍ਹਾਂ ਦੇ ਤੁਹਾਨੂੰ ਲੋਕ ਮਿਲ ਜਾਂਦੇ, ਹਰ ਕਿਸੇ ਦੀ ਨਿੰਦਿਆ ਜਿਹੜੀ ਏ ਉਹ ਕਰਦੇ ਨੇ। ਮੈਂ ਕਈ ਵਾਰੀ ਬੇਨਤੀ ਕਰਨਾ ਕਿ ਕਿਸੇ ਬੰਦੇ ਵਿੱਚ 100 ਗੁਣ ਹੋਵੇ ਨਾ, 100 ਗੁਣ, ਤੇ ਬੰਦੇ ਦੀ ਬਿਰਤੀ ਇਹ ਹੁੰਦੀ ਏ ਵੀ ਉਹਦੇ ਚ ਔਗਣ ਲੱਭਣ ਦਾ ਯਤਨ ਕਰਨਗੇ ਕਿ ਕਿਤੇ ਇੱਕ ਔਗਣ ਲੱਭ ਜਾਏ ਨਾ ਤੇ ਇਹਦੀ ਮਿੱਟੀ ਪਲੀਤ ਕਰੇ, ਇੱਕ ਔਗਣ ਲੱਭ। ਦੀਵਾਰ ਜਿੰਨੀ ਮਰਜ਼ੀ ਸਾਫ਼ ਹੋਵੇ, ਕੀੜੀ ਉਹਦੇ ਵਿੱਚ ਖੁੱਡਾਂ ਹੀ ਲੱਭਦੀ ਹੁੰਦੀ। ਜਿਹੜਾ ਬੰਦਾ ਨਿੰਦਕ ਹੈ ਨਾ, ਉਹਨੇ ਸਿਰਫ ਇਹ ਹੀ ਵਾਹ ਲਾਣੀ ਏ ਕਿ ਮੈਨੂੰ ਕੋਈ ਨਾ ਕੋਈ ਲੂਜ਼ ਪੁਆਇੰਟ ਮਿਲੇ ਤੇ ਮੈਂ ਆਪਣਾ ਕੰਮ ਜਿਹੜਾ ਨਾ ਉਹ ਪੂਰਾ ਕਰਾਂ। ਪਰ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਵੀ ਨਿੰਦਿਆ ਕਰਨ ਵਾਲੇ ਥੋੜੇ ਨਹੀਂ, ਬਹੁਤ ਨੇ। ਕਹਿੰਦੇ ਨੇ ਕਿ ਨਿੰਦਕ ਜੋ ਨਿੰਦਾ ਕਰੇ ਕੀਰਤ ਛੋਟ ਨਾ ਹੋਏ। ਕਹਿੰਦੇ ਨੇ ਉਹਨਾਂ ਦੀ ਕੀਰਤੀ, ਉਹਨਾਂ ਦੀ ਬੰਦਗੀ, ਉਹਨਾਂ ਦੀ ਭਗਤੀ ਘੱਟ ਨਹੀਂ ਹੁੰਦੀ, ਉਹਨਾਂ ਦੀ ਮਹਾਨਤਾ ਘੱਟ ਨਹੀਂ ਹੁੰਦੀ। ਜੇ ਕੋਈ ਉਹਨਾਂ ਦੀ ਨਿੰਦਿਆ ਵੀ ਕਰਦਾ ਤਾਂ ਵੀ ਉਹਨਾਂ ਦੀ ਮਹਾਨਤਾ ਜਿਹੜੀ ਓਨੀ ਹੀ ਰਹਿੰਦੀ ਹੈ।
ਜਿਉਂ ਦਰਾਏ ਸੱਸ ਪਤਰ ਸੋ ਸ਼ਾਦਿਓ ਜਾਏ ਨਾ ਸੋਏ।
ਕਹਿੰਦੇ ਨੇ ਜਿਵੇਂ ਕੋਈ ਚਾਹੇ ਕਿ ਚੰਦਰਮਾ ਨੂੰ ਲੁਕਾ ਲਵੇ ਪਰ ਚੰਦਰਮਾ ਜਿਹੜਾ ਉਹ ਲੁਕਾਇਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਗੁਰੂ ਸਵਾਰਿਓ ਪ੍ਰਭੂ ਦੇ ਪਿਆਰਿਆਂ ਦੀ ਜਿਹੜੀ ਮਹਾਨਤਾ ਹੈ ਨਾ ਉਹਨੂੰ ਘਟਾਇਆ ਨਹੀਂ ਜਾ ਸਕਦਾ। ਬਾਕੀ ਦਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਆਪ ਜੀ ਨਾਲ ਸਾਂਝਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਨੇ। 31 ਤਰੀਕ ਤੱਕ ਆਪ ਜੀ ਦੇ ਚਰਨ ਪਰਸਨੇ ਨੇ, ਫਿਰ ਨਦੀ ਨਾਉ ਸੰਜੋਗੀ ਮੇਲਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।